संदेहो एसपीएस पंजाबी थोड़ा अपना रेडियो चैनल
हाजरीन एक बार फिर बड़ा ही निग्गा ते गूड़ा स्वागत है एसपीएस से रोजाना पेश होने वाले पंजाबी प्रोग्राम विच जिस विच मैं मनप्रीत तुहाडी अज दी मेजबान हाँ मेरे सामने बैठे हैं सनम शर्मा जिहड़े बहुत पुराने साडे स्रोते हैं वह तो पछाण जाणगे कि सनम कुछ चिर वास्ते एसपीएस पंजाबी प्रोग्राम की पेशकारी भी करते सन पर वैसे वो एच आर स्पैशलिस्ट हैं माहिर हैं क्योंकि गल असी अज करन लगे हाँ नैशनल वॉलंटियर वीक दी ते सनम अपना समा कढ़ के निष्काम सेवा प्रदान करते हैं एम्स नू नवे प्रवासियों नू अपना समा देंदे हैं सनम बहुत बहुत स्वागत है थोड़ा
सब तो पहले तो थोड़ा ते थोड़े प्रोग्राम दा थैंक यू मैनू एक बार फिर तुसी सद्या ते volunteer week and I feel very honored ke main jo karda hu sanja kar sakan tode ji
te tusi time vi sade vaste volunteer karyo us vaste main pehla hi dhanwad karda sade srotiyan vaste te sunam is to pehla main hor koi gal puchha apna sama kad ke is tarah samaj nu dena jis vaste tonu koi paise nahi milne kive mehsoos hunda
बड़ी फिलोसफिकल जी गल है कि थानू बड़ा अच्छा लगता है एटलीस्ट मैं अपनी गल करा तो बड़ा सैटिस्फाइंग फीलिंग आ जो मैं आया सी 16-17 साल पहले उदो एक तो चैनल जिन्हों कहें वह भी बड़े घट सीगे इंटरनेट थोड़ा सी है ही नहीं सी फेसबुक सोशल मीडिया नहीं सी इन्नी नैटवर्किंग नहीं सी जिदे करके साडी जर्नी एज ए माइग्रेंट एज ए प्रोफेसनल माइग्रेंट थोड़ी एक तो लंबी होंगी आ एक थोड़ी वक्री सी पर हूँ जो कि इन्ने सारे रिसोर्स है एंड जो मैं थोड़ा बहुत भी किसी की जर्नी में कॉन्ट्रीब्यूट कर सकता है तो इट इज़ अ वेरी गुड थिंग पर्सनली जो मैं लगता है बड़ी फुलफिलिंग फीलिंग आती है
रूह नूं सुकून मिलती
है एब्सोल्यूटली एंड क्योंकि जो मैं आया सी मैं किसी भी नहीं जानता सी इत्थे नॉट ईवन वन परसन एंड इस तरह ही मैनू लोग मिले जिन्होंने बड़ा अच्छा कॉन्ट्रीब्यूट किया मेरी जर्नी विच एंड उन्होंने उदे बदले कुछ मंगिया नहीं ना ही मैं कुछ दे सकता सी ते जिन्हों कह लो कि वही भावना लैके जे मैं अगे चला कि होपफुली जे कोई मेरे करके या मेरी कोई थोड़ी बहुती एडवाइस करके सैटल हो जाए ते किन्नी अच्छी गल है
जी सो हुण तुसी जिहड़ा वॉलंटियर करदे हो एम्स दे नाल नवे प्रवासी जिहड़े अंग्रेजी उत्थे सिखदे हन वैसे सेटलमेंट दी सेवावां हासिल करदे हन तो तुसी बतौरे मेंटोर
हां जी इहनां दा इक प्रोग्राम है जिहनूं प्रोफेशनल मेंटोरिंग प्रोग्राम है उहदे च जिहड़े नवे प्रवासी आउंदे ने जिन्हां कोले प्रोफेशनल क्वालिफिकेशनस हुंदियां है ਉਹਨਾਂ ਨਾਲ ਮੈਂ ਕੰਮ ਕਰਦਾ ਮੈਨੂੰ 4 ਮਹੀਨੇ ਹੋਏ ਸ਼ੁਰੂ ਕੀਤੇ ਉਹਨਾਂ ਨਾਲ ਅਤੇ ਉਹਦੇ ਵਿੱਚ ਤੁਸੀਂ ਜ਼ਿਆਦਾ ਇੰਪਲੋਇਮੈਂਟ ਫੋਕਸ ਹੁੰਦਾ ਕਿ ਉਹਨਾਂ ਨੂੰ ਕਿਵੇਂ ਹੈਲਪ ਕਰੋ ਜੋਬ ਰੈਡੀ ਹੋਣ 'ਚ ਜਾਂ ਆਪਣੇ ਖੇਤਰ 'ਚ ਜਿੱਦਾਂ 'ਚ ਉਹਨਾਂ ਨੇ ਜਾਂ ਤਾਂ ਪਹਿਲੇ ਕੰਮ ਕੀਤਾ ਜਾਂ ਉਹਨਾਂ ਦੀ ਪੜ੍ਹਾਈ ਆ ਉਹਦੇ 'ਚ ਕਿਵੇਂ ਉਹਨਾਂ ਨੂੰ ਹੈਲਪ ਕਰ ਸਕਦੇ ਸੈਟਲ ਹੋਣ 'ਚ ਥੋੜ੍ਹੀਆਂ ਜਿਹੀਆਂ ਉਹਨਾਂ ਦੀਆਂ ਪਹਿਲੀ ਜ਼ਰੂਰ ਮੋਸਟਲੀ ਸਾਰਿਆਂ ਕੋਲ ਅੱਛੀ ਕੁਆਲੀਫਿਕੇਸ਼ਨ ਸਕਿੱਲਸ ਹੁੰਦੀਆਂ ਇਸ ਪ੍ਰੋਗਰਾਮ ਦੇ ਵਿੱਚ ਅਤੇ ਮੇਰਾ ਫੋਕਸ ਇਹ ਹੁੰਦਾ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਗਾਈਡ ਕਰਕੇ ਇੰਪਾਵਰ ਕਰਕੇ ਅਤੇ ਉਹਨਾਂ ਦੀ ਇੰਡੀਵਿਜੁਅਲੀ ਨੀਡਸ ਨੂੰ ਕੇਟਰ ਕਰਕੇ ਕਿ ਕੀ ਉਹਨਾਂ ਦੀ ਏਮ ਆ ਸ਼ੋਰਟ ਟਰਮ ਅਤੇ ਲੌਂਗ ਟਰਮ ਸਿਰਫ ਡਿਸਕਸ਼ਨ ਕਰਨੀ ਉਹਨਾਂ ਨੂੰ ਟਾਈਮ ਦੇਣਾ ਉਹਨਾਂ ਨਾਲ ਬੈਠਣਾ ਕਿਤੇ ਅਤੇ ਇੱਕ ਇੱਕ ਮੀਟਿੰਗ ਵਨ ਸਟੈਪ ਐਟ ਏ ਟਾਈਮ ਜਿਹਨੂੰ ਕਹਿੰਦੇ ਇੱਕ ਚੀਜ਼ ਡਿਸਕਸ ਕੀਤੀ ਥੋੜ੍ਹੇ ਉਹਨਾਂ ਨੂੰ ਆਪਸ਼ਨਸ ਦਿੱਤੇ ਥੋੜ੍ਹੀ ਸੁਜੈਸ਼ਨਸ ਦਿੱਤੀਆਂ ਫੋਲੋ ਅਪ ਕਰੋ ਅਤੇ 2-3 ਮਹੀਨੇ ਬਾਅਦ ਤੁਸੀਂ ਦੇਖੋਗੇ ਜਿਸ ਤਰ੍ਹਾਂ ਤੁਸੀਂ ਕਿਸੇ ਮੈਂਟੀ ਨਾਲ ਬੈਠ ਕੇ ਤੁਹਾਡੀ ਜਰਨੀ ਚੱਲਦੀ ਆ ਕਿ ਇੱਕ ਤਾਂ ਉਹਨਾਂ 'ਚ ਕੌਨਫੀਡੈਂਸ ਵੀ ਆਉਂਦਾ ਹੈ ਇੱਕ ਉਹ ਤੁਹਾਡੇ ਨਾਲ ਰਿਲੇਸ਼ਨਸ਼ਿਪ ਬਣ ਜਾਂਦੀ ਆ ਅਤੇ ਜੋ ਗੱਲਾਂ ਉਹ ਕਿਸੇ ਦੇ ਨਾਲ ਬਾਹਰ ਨਹੀਂ ਸ਼ਾਇਦ ਸ਼ੇਅਰ ਕਰ ਸਕਦੇ ਜੋ ਉਹਨਾਂ ਦੀ ਇਨਹਿਬਿਸ਼ਨਸ ਹੋਣਗੀਆਂ ਜਾਂ ਉਹਨਾਂ ਦੇ ਐਕਸਪੀਰੀਅੰਸਿਸ ਹੋਣਗੇ ਉਹ ਤੁਹਾਡੇ ਨਾਲ ਆ ਕੇ ਗੱਲ ਕਰ ਸਕਦੇ ਐਂਡ ਤੁਸੀਂ ਉਹਨੂੰ ਇੱਕ ਬੜੇ ਕੈਜੂਅਲ ਲੈਵਲ 'ਤੇ ਕੈਂਡਿਡ ਲੈਵਲ 'ਤੇ ਉਹਨਾਂ ਨਾਲ ਗੱਲ ਕਰ ਸਕਦੇ ਹੋ
ਸੋ ਮਤਲਬ ਕਿਸ ਲੈਵਲ 'ਤੇ ਮਾਰਗ ਦਰਸ਼ਨ ਕਰਦੇ ਹੋ ਕਿ ਮਤਲਬ ਤੁਸੀਂ ਬੈਠ ਕੇ ਉਹਨਾਂ ਦਾ ਰਿਜ਼ਿਊਮੇ ਠੀਕ ਕਰਦੇ ਹੋ ਕਿ ਇਹ ਦੱਸਦੇ ਹੋ ਕਿ ਵੀ ਇੰਟਰਵਿਊ 'ਤੇ ਜਾਣਾ ਹੈ ਇੰਝ ਜਾਣਾ ਜਾਂ ਇੰਝ ਇਸ ਤਰ੍ਹਾਂ ਦੇ ਸਵਾਲ ਹੋਣਗੇ ਜਾਂ ਹੋਰ ਜਨੈਰਿਕ
ਟਿਪੀਕਲ ਐਕਟੀਵਿਟੀਜ਼ ਜਿਹੜੀਆਂ ਮੇਰੀਆਂ ਐਜ਼ ਏ ਮੈਂਟੋਰ ਹੁੰਦੀਆਂ ਜਦੋਂ ਮੈਂ ਕਿਸੇ ਮੈਂਟੀ ਨਾਲ ਬੈਠਦਾ ਹਾਂ ਅੱਜ ਕੱਲ੍ਹ ਮੇਰੇ ਜਿਹੜੀ ਮੈਂਟੀ ਆ ਉਹ ਇੱਕ ਮੈਚਿਓਰ ਏਜ ਲੇਡੀ ਆ ਜਿਹੜੇ ਜਿਹਦੇ ਕੋਲ ਉਹਨਾਂ ਦੀ ਕੰਟਰੀ ਚੋਂ ਇੰਡੀਅਨ ਬੈਕਗਰਾਊਂਡ ਦੇ ਨਹੀਂ ਹੈ, ਸ਼ੀ ਇਜ਼ ਐਨ ਇਜਿਪਸ਼ੀਅਨ ਬਟ ਸਕਿਲਡ ਮਾਈਗ੍ਰੈਂਟ, ਦੋ ਤਿੰਨ ਸਾਲ ਹੋਏ ਆਸਟ੍ਰੇਲੀਆ 'ਚ ਅਤੇ ਉਹ ਬੜਾ ਵਾਸਟ ਸਾਲਾਂ ਦਾ ਐਕਸਪੀਰੀਅੰਸ ਹੈ, ਪਰ ਇੱਥੇ ਆ ਕੇ ਸਟਰਗਲ, ਇੱਕ ਤਾਂ ਇੰਗਲਿਸ਼ ਅੱਛੀ ਹੈ ਬਟ ਕੋਨਫੀਡੈਂਸ ਨਹੀਂ ਆ ਪਰਸਨਲ, ਅਤੇ ਮੇਰੀ ਜਿਹੜੀ ਆ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਮੋਸਟਲੀ ਇਹ ਹੁੰਦੀ, ਅਸੀਂ ਰੋਲ ਪਲੇਅ ਕਰਦੇ ਹਾਂ, ਜੋਬ ਇੰਟਰਵਿਊਜ਼, ਮੌਕ ਇੰਟਰਵਿਊਜ਼ ਕਰਦੇ ਹਾਂ ਔਰ ਪ੍ਰੋਪਰ ਸੀਰੀਅਸਲੀ ਕਰਦੇ ਹਾਂ, ਕਵਰ ਲੈਟਰਸ ਅਤੇ ਰੈਜ਼ਿਊਮੇਸ 'ਚ ਮੈਂ ਉਹਨਾਂ ਦੀ ਜਾਂ ਤਾਂ ਪਰੂਫ ਰੀਡਿੰਗ ਕਰਦਾ ਹਾਂ ਜਾਂ ਥੋੜ੍ਹਾ ਬਹੁਤ ਉਹਨਾਂ ਨੂੰ ਟਿਪਸ ਦਿੰਦਾ ਕਿ ਥੋੜ੍ਹਾ ਇੰਪਰੂਵ ਹੋ ਜਾਏ ਜਾਂ ਡਿਫਰੈਂਟਲੀ ਕਰ ਲਓ। ਇਹਦੇ 'ਚ ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਬੜੀ ਇੱਕ ਫਾਈਨ ਲਾਈਨ ਹੁੰਦੀ ਕਿ ਤੁਸੀਂ ਕਿਸੇ ਦੀ ਹੈਲਪ ਕਰ ਰਹੇ ਹੋ ਜਾਂ ਕਿਸੇ ਦਾ ਕੰਮ ਤੁਸੀਂ ਕਰਕੇ ਦੇ ਰਹੇ ਹੋ
ਜੀ,
ਔਰ ਇਹ ਸਾਨੂੰ ਸਿਖਾਇਆ ਵੀ ਜਾਂਦਾ ਜਦੋਂ ਮੈਂ ਇੰਡਕਸ਼ਨ ਕੀਤੀ ਸੀ ਕਿ ਤੁਸੀਂ ਕਿਸੇ ਦਾ ਕੰਮ ਨਹੀਂ ਉਹਨਾਂ ਵਾਸਤੇ ਕਰਕੇ ਦੇਣਾ, ਉਹਨਾਂ ਨੂੰ ਇਸ ਕਾਬਿਲ ਬਣਾਓ ਥਰੂ ਡਾਇਰੈਕਸ਼ਨ, ਥਰੂ ਸਪੋਰਟ, ਥਰੂ ਐਡਵਾਈਸ ਕਿ ਉਹ ਆਪਣਾ ਕੰਮ ਕਿਵੇਂ ਕਰਨ ਅਤੇ ਉਹਨਾਂ ਨੂੰ ਕੌਨਫੀਡੈਂਸ ਆਏ। ਅਤੇ ਉਹਦੇ 'ਚ ਕਲਚਰਲ ਬੈਕਗਰਾਊਂਡਸ ਦਾ ਵੀ ਆਉਂਦਾ ਹੈ ਕਿ ਆਈ ਵਰਕ ਵਿਦ ਦੈਮ ਕਿ ਇੱਥੇ ਦੇ ਕਲਚਰਲੀ ਕਲਚਰਲ ਪ੍ਰੈਕਟਿਸਿਸ ਜਿਹੜੀਆਂ ਥੋੜ੍ਹੀਆਂ ਡਿਫਰੈਂਟ ਹੋ ਸਕਦੀਆਂ ਉਹਨਾਂ ਦੀ ਕੰਟਰੀ ਤੋਂ, ਉਹ ਕੀ ਨੇ ਉਹਨਾਂ ਦੀ ਗੱਲ ਕਰਦੇ ਹਾਂ ਅਸੀਂ, ਕਰੀਅਰ ਪਲੈਨਿੰਗ ਦੀ ਗੱਲ ਕਰਦੇ ਹਾਂ ਅਸੀਂ, ਸਕਿੱਲ ਗੈਪਸ ਜੇ ਕਿਤੇ ਮੈਨੂੰ ਦਿਖਦੇ ਆ ਜਾਂ ਉਹਨਾਂ ਦੀਆਂ ਸਟਰੈਂਥਸ ਦਿਖਦੀਆਂ ਆ ਅਤੇ ਉਹਨੂੰ ਰੀਇਨਫੋਰਸ ਕਰਦੇ ਹਾਂ। ਉਸ ਤੋਂ ਇਲਾਵਾ ਲਿੰਕਡਇਨ ਅਤੇ ਐਵੇਂ ਦੇ ਜਿਹੜੇ ਪ੍ਰੋਫੈਸ਼ਨਲ ਨੈਟਵਰਕਸ ਨੇ ਉਹਨਾਂ ਦੇ ਨਾਲ ਰਾਬਤਾ, ਉਹਨਾਂ ਕੋਲ ਬੜੀ ਅੱਛੀ ਫੈਸਿਲਿਟੀਜ਼ ਨੇ ਏਮਸ ਵਿੱਚ ਜਿੱਥੇ ਉਹ ਜਾ ਕੇ ਆਪਣਾ ਸਾਰਾ ਇੰਟਰਨੈਟ ਵਗੈਰਾ ਐਕਸੈਸ ਕਰ ਸਕਦੇ ਨੇ, ਬਟ ਨੈਟਵਰਕਿੰਗ 'ਤੇ ਬੜਾ ਜ਼ੋਰ ਹੁੰਦਾ ਕਿ ਯੂ ਨੋ ਤੁਸੀਂ ਆਪਣਾ ਨੈਟਵਰਕ ਐਕਸਪੈਂਡ ਕਰੋ
ਜੀ,
ਅਤੇ ਫਰਦਰ ਸਟੱਡੀ ਜਾਂ ਟ੍ਰੇਨਿੰਗ ਜੇ ਕਿਸੇ ਨੂੰ ਲੋੜ ਆ ਅਤੇ ਉਸ ਦੇ ਬਾਰੇ ਗੱਲ ਕਰਦੇ, ਸੋ ਇਹੋ ਜਿਹੀ ਐਕਟੀਵਿਟੀਜ਼ ਦੀਆਂ ਗੱਲ ਕਰਦੇ ਹਾਂ ਅਸੀਂ
ਜੀ। ਮੈਂ ਬਿਲਕੁਲ ਜਿਸ ਤਰ੍ਹਾਂ ਮਾਪੇ ਉਂਗਲ ਫੜ ਕੇ ਤੁਰਾਨਾ ਸਿਖਾਉਂਦੇ ਨੇ, ਕੋਸ਼ਿਸ਼ ਕਰਦੇ ਗੋਦੀ ਨਾ ਚੱਕੀਏ ਹਰ ਵੇਲੇ ਨਾ, ਉਹ ਕਰੋਗੇ ਤਾਂ ਹੀ ਫਿਰ ਬੱਚਾ ਅੱਗੇ ਚੱਲੇਗਾ। ਸੋ ਇਹ ਖੈਰ ਬੱਚੇ ਤਾਂ ਨਹੀਂ, ਤੁਸੀਂ ਕਹਿ ਰਹੇ ਹੋ ਕਾਫ਼ੀ ਮਸ਼ਹੂਰ ਲੇਡੀ ਹੈ ਤੁਹਾਡੀ ਮੈਂਟੀ ਹੈ। ਸੋ ਮੈਂ ਸਰੋਤਿਆਂ ਨੂੰ ਵੀ ਸੱਦਾ ਦਿੰਦੀ ਹਾਂ, ਅਗਰ ਤੁਸੀਂ ਜਾਂ ਤਾਂ ਵੋਲੰਟੀਅਰਿੰਗ ਬਾਰੇ ਗੱਲ ਕਰਨੀ ਹੈ, ਪਰ ਨਹੀਂ ਸਨਮ ਇੱਥੇ ਹੈਗੇ ਨੇ ਅਤੇ ਜੋਬ ਸੀਕਿੰਗ ਬਾਰੇ ਵੀ ਉਹ ਐਡਵਾਈਸ ਦੇ ਸਕਦੇ ਹਨ, ਜਿਸ ਤਰ੍ਹਾਂ ਏਮਸ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਸਲਾਹ ਮਸ਼ਵਰਾ ਦਿੰਦੇ ਹਨ ਕਿ ਕਿਸ ਤਰ੍ਹਾਂ ਜੋਬ ਦੀ ਤਿਆਰੀ ਕੀਤੀ ਜਾਵੇ। ਸੋ ਅਗਰ ਕੋਈ ਵੀ ਸਵਾਲ ਹੈ ਤੁਹਾਡਾ ਇਸ ਸਮੇਂ ਦਾ, ਤੁਸੀਂ ਲਾਹਾ ਲੈ ਸਕਦੇ ਹੋ। ਸਨਮ ਨੇ ਅੱਜ ਇਸ ਵਿੱਚ ਪੰਜਾਬੀ ਪ੍ਰੋਗਰਾਮ ਵਾਸਤੇ ਵੀ ਆਪਣਾ ਸਮਾਂ ਵਾਲੰਟੀਅਰ ਕੀਤਾ ਹੈ। ਸੋ ਜੀ ਨੰਬਰ ਹੈ 1300-799-626, 1300-799-626। ਪ੍ਰੀਤਿੰਦਰ ਬਿਲਕੁਲ ਤਿਆਰ ਹਨ ਤੁਹਾਡੇ ਟੈਲੀਫੋਨ ਕਾਲਸ ਲੈਣ ਨੂੰ, 1300-799-626। ਇਸ ਦੌਰਾਨ ਮੈਂ ਵੇਖ ਰਹੀ ਹਾਂ ਡਾਕਟਰ ਸੁਰਿੰਦਰ ਸਿੰਘ ਨੇ ਸਿੰਗਲਟਨ ਤੋਂ ਲਿਖ ਕੇ ਭੇਜਿਆ ਹੈ ਕਿ ਹਰੇਕ ਨੂੰ ਐਵਰੀ ਵਨ ਸ਼ੁਡ ਟਰਾਈ ਹਿਜ਼ ਔਰ ਹਰ ਬੇਸਟ ਟੂ ਵਾਲੰਟੀਅਰ, ਇਟ ਮੇਕਸ ਅ ਹਿਊਜ ਡਿਫਰੈਂਸ। ਬਹੁਤ ਮਿਹਰਬਾਨੀ ਜੀ। ਸਰ ਹਮ ਵਾਪਸ ਆਈਏ ਅਗਰ ਇਸ 'ਤੇ
ਜੀ,
ਸਭ ਤੋਂ ਵੱਡੀ ਗਲਤੀ ਕੀ ਕਰਦੇ ਨੇ ਜਿਹੜੇ ਨਵੇਂ ਪ੍ਰਵਾਸੀ ਆਉਂਦੇ ਹਨ, ਜਾਂ ਗਲਤ ਧਾਰਨਾਵਾਂ ਕੀ ਹੁੰਦੀਆਂ ਹਨ ਜੋਬ ਸੀਕਿੰਗ ਦੌਰਾਨ?
ਦੇਖੋ, ਗਲਤੀ ਜਾਂ ਗਲਤ ਕੋਈ ਸਟੈਪ ਨਹੀਂ ਹੁੰਦਾ, ਪਰ ਕਈ ਵਾਰੀ ਅਸੀਂ ਇੱਕ ਕਲਚਰ 'ਚੋਂ ਆਉਂਦੇ ਹਾਂ ਜਿੱਥੇ ਕਈ ਤਰੀਕੇ ਦੇ ਸਾਡੇ ਅੰਦਰ ਇਨਗ੍ਰੇਨਡ ਜਿਹਨੂੰ ਕਹਿੰਦੇ ਆ ਪੈਟਰਨ ਆਫ ਥਿੰਕਿੰਗ ਹੁੰਦਾ, ਅਤੇ ਉਹ ਕ੍ਰੋਸ ਕਲਚਰਲ, ਜੇ ਤੁਸੀਂ ਆਸਟ੍ਰੇਲੀਆ ਆ ਜਾਓ ਅਤੇ ਇੰਡੀਆ ਦਾ ਕਲਚਰ ਕੰਪੇਅਰ ਕਰੋ, ਕਾਫੀ ਡਿਫਰੈਂਸਿਸ ਨੇ, ਅਤੇ ਉਸ ਦੇ ਵਿੱਚ ਜੇ ਤੁਸੀਂ ਕਈ ਵਾਰੀ ਦਿਮਾਗ 'ਚ ਨਾ ਇੱਕ ਸਟਬਨ ਥੋਟ ਲੈ ਕੇ ਬੈਠ ਜਾਂਦੇ ਹੋ ਕਿ ਮੈਂ ਇੰਡੀਆ 'ਚ ਇਹ ਕਰਦਾ ਸੀ ਜਾਂ ਕਰਦੀ ਸੀ ਅਤੇ ਮੈਨੂੰ ਉਸੇ ਲੈਵਲ 'ਤੇ ਉਹੀ ਚੀਜ਼ ਕਰਨੀ ਆ, ਅਤੇ ਉਹ ਕਈ ਵਾਰੀ ਦਿੱਕਤ ਦਿੰਦੀ ਆ ਕਿਉਂਕਿ ਕੁਆਲੀਫਿਕੇਸ਼ਨਸ ਦਾ ਫਰਕ ਪੈ ਜਾਂਦਾ ਆ, ਤੁਹਾਡੀ ਅਕ੍ਰੈਡੀਟੇਸ਼ਨਸ ਦਾ ਫਰਕ ਪੈ ਜਾਂਦਾ, ਸਪੈਸ਼ਲੀ ਪ੍ਰੋਫੈਸ਼ਨਲ ਡਿਗਰੀਆਂ 'ਚ, ਅਤੇ ਉਸ ਦੇ ਵਾਸਤੇ ਕਈ ਵਾਰੀ ਜਾਂ ਤਾਂ ਅਪਸਕਿਲਿੰਗ ਕਰਨੀ ਪੈਂਦੀ ਆ ਜਾਂ ਤੁਹਾਨੂੰ ਥੋੜ੍ਹਾ ਬਹੁਤ ਪਹਿਲਾਂ ਕੋਈ ਲੋਕਲ ਐਕਸਪੀਰੀਅੰਸ ਈਵਨ ਅਨਪੇਡ ਲੈ ਕੇ ਵੀ ਰੈਫਰੈਂਸਿਸ ਲੈ ਕੇ ਯੂ ਹੈਵ ਟੂ ਸਟੈਪ ਅਪ ਟੂ ਦੈਟ, ਅਤੇ ਇਹ ਗੱਲਾਂ ਹੁੰਦੀਆਂ ਕਿ ਥੋੜ੍ਹਾ ਜਿਹਾ ਫਲੈਕਸੀਬਲ ਆਪਣੀ ਐਟੀਟਿਊਡ 'ਚ ਰਹਿਣਾ ਚਾਹੀਦਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਜਿੱਥੋਂ ਤੁਸੀਂ ਸ਼ੁਰੂਆਤ ਕਰਨੀ ਚਾਹੁੰਦੇ ਹੋ ਸਕਦਾ ਤੁਹਾਡੀ ਉੱਥੋਂ ਸ਼ੁਰੂਆਤ ਹੋਵੇ, ਪਰ ਜੇ ਥੋੜ੍ਹੀ ਥੱਲਿਓਂ ਵੀ ਹੋ ਰਹੀ ਹੈ ਜਾਂ ਸਾਈਡਵੇਜ਼ ਮੂਵ ਕਰਕੇ ਜਾਂ ਈਵਨ ਕੈਰੀਅਰ ਸਟ੍ਰੀਮ ਚੇਂਜ ਕਰਕੇ ਵੀ ਤੁਹਾਡੀ ਹੋ ਰਹੀ ਆ, ਤੇ ਮੇਰਾ ਮੰਨਣਾ ਇਹ ਹੈ ਕਿ ਤੁਹਾਨੂੰ ਓਪਰਚੁਨਿਟੀਜ਼ ਲੈਣੀਆਂ ਚਾਹੀਦੀਆਂ,
ਮਤਲਬ ਦਿਮਾਗ ਤੁਸੀਂ ਖੁੱਲ੍ਹਾ ਰੱਖੋ
ਜੀ,
ਬੰਦ ਨਾ ਰੱਖੋ। ਸਨਮ ਤੁਹਾਡੇ ਵਾਸਤੇ ਸੁਨੇਹਾ ਆਇਆ, ਸਬੀਰ ਨੇ ਮੈਲਬਨ ਤੋਂ ਲਿਖ ਕੇ ਭੇਜਿਆ ਹੈ, ਸਲਾਮ ਸਤਿ ਸ਼੍ਰੀ ਅਕਾਲ, ਸਨਮ ਦੀ ਐਫਰਟ ਸੁਣ ਕੇ ਬਹੁਤ ਵਧੀਆ ਲੱਗਿਆ। ਸੋ ਜੀ ਤੁਹਾਨੂੰ ਸ਼ਾਬਾਸ਼ ਭੇਜੀ ਹੈ,
ਥੈਂਕ ਯੂ।
ਹਾਂਜੀ, ਥੈਂਕ ਯੂ ਸਬੀਰ, ਤੇ ਟੈਲੀਫੋਨ ਕਾਲ ਵੀ ਆਇਆ ਹੈ, ਲੈਣ ਤੋਂ ਪਹਿਲਾਂ ਮੈਂ ਨੰਬਰ ਹੋਰ ਦੁਹਰਾ ਦੇਵਾਂ, 1300-799-626, 1300-799-626। ਅਰੁਣ ਮਿਧਾ ਜੀ ਨੇ ਫੋਨ ਕੀਤਾ ਹੈ ਸਿਡਨੀ ਤੋਂ, ਜੀ ਅਰੁਣ ਜੀ
ਹਾਂਜੀ ਕੀ ਹਾਲ ਚਾਲ ਹੈ?
ਬਿਲਕੁਲ ਵਧੀਆ ਜੀ, ਬੋਲੋ।
ਮੈਂ ਤੁਹਾਨੂੰ ਹੁਣ ਸ਼ੁਕਰ ਹੈ ਕਿ ਸਾਡੀ ਉਮਰ ਹੁਣ ਲੰਘ ਗਈ ਕਿ ਸਾਨੂੰ ਕਦੇ ਜੋਬ ਵਾਸਤੇ ਅਪਲਾਈ ਨਹੀਂ ਕਰਨਾ ਪਏਗਾ, ਪਰ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਾਂ। ਇੱਕ ਤੋਂ ਤੁਸੀਂ ਜਦ ਆਸਟ੍ਰੇਲੀਆ ਵਿੱਚ ਹੋ ਜਾਂ ਅਮੈਰੀਕਾ ਵਿੱਚ ਹੋ, ਤੁਸੀਂ ਚਾਹੇ ਕਿੰਨੇ ਲਾਇਕ ਹੋ, ਕਿੰਨੀ ਵਧੀਆ ਐਪਲੀਕੇਸ਼ਨ ਬਣਾਓ, ਕੁਛ ਵੀ ਕਰ ਲਓ, ਉਹ ਤੁਹਾਡੇ ਅੱਗੇ ਅਗਰ ਕਿਸੇ ਗੋਰੇ ਦੀ ਐਪਲੀਕੇਸ਼ਨ ਹੋਏਗੀ, ਉਸ ਨੂੰ 100% ਪ੍ਰੈਫਰੈਂਸ ਦਿੱਤੀ ਜਾਊਗੀ, ਚਾਹੇ ਉਹ ਤੁਹਾਡੇ ਤੋਂ ਲੈਸ ਕੁਆਲੀਫਾਈਡ ਹੋ, ਲੈਸ ਐਕਸਪੀਰੀਅੰਸ ਹੋ, ਦੈਟ ਇਜ਼ ਫੋਰ ਸ਼ੋਰ। ਤੇ ਦੂਜੀ ਗੱਲ ਜਿਹੜੀ ਅੱਜ ਕੱਲ ਹੈ ਨਾ, ਵੱਡੀ ਕੰਪਨੀ ਚਾਹੇ ਗੂਗਲ ਹੈ ਜਾਂ ਗੋਲਡਮਨ ਸੈਕ, ਇੱਥੇ ਕੀ ਹੈ, ਇੱਕ ਹੈਬਿਟ ਬਣ ਗਈ ਹੈ ਕਿ ਤੁਹਾਡੇ ਇਮੋਸ਼ਨਸ ਨਾਲ ਖੇਡਣ ਦੀ। ਉਹ ਕਿਸ ਤਰ੍ਹਾਂ ਕਿ ਪਹਿਲੇ ਜ਼ਮਾਨੇ ਵਿੱਚ ਕਿ ਅਧਿਕ ਕਦੇ ਇੱਕ ਹੀ ਹੈ, ਮੁਸ਼ਕਿਲ ਨਾਲ ਮਸਾਂ ਦੋ ਇੰਟਰਵਿਊ ਹੁੰਦੇ ਸੀ, ਅੱਜ ਕੱਲ੍ਹ 7-8 ਇੰਟਰਵਿਊ ਤੁਹਾਨੂੰ ਬੁਲਾਉਂਦੇ ਨੇ ਫੇਸ ਟੂ ਫੇਸ ਆਨਲਾਈਨ, ਔਰ ਸਡਨਲੀ ਆਫਟਰ 6-7 ਡੇਜ਼ ਸੌਰੀ ਯੂ ਆਰ ਨਾਟ ਕੁਆਲੀਫਾਈਡ। ਉਹ ਇਹ ਨਹੀਂ ਸੋਚਦੇ ਕਿ ਜਿਹੜਾ ਇੱਕ ਐਸਪਾਇਰਿੰਗ ਪਰਸਨ ਜਿਹੜਾ ਹੁਣ ਆਪਣਾ ਫਿਊਚਰ ਸ਼ੁਰੂ ਕਰਨ ਲੱਗਿਆ ਹੈ, ਉਸਦੀ ਹੋਪ ਵੱਧਦੀ ਜਾਂਦੀ ਹੈ, ਉਹ ਵੀ ਮੇਰੀ ਦੋ ਇੰਟਰਵਿਊ ਹੋ ਗਈ, ਉਹ ਮੇਰੀ 3 ਹੋ ਗਈ, ਸਡਨਲੀ 6 ਇੰਟਰਵਿਊ ਤੇ ਬਾਅਦ ਕਹਿੰਦੇ ਸੌਰੀ ਯੂ ਆਰ ਨਾਟ। ਅਗਰ ਮੈਂ ਕਹਿੰਦਾ ਜਿਹੜਾ ਇੰਟਰਵਿਊ ਤੁਹਾਡਾ ਲੈ ਰਿਹਾ ਬੰਦਾ, ਅਗਰ ਉਸ ਨੂੰ ਸਮਝ ਨਹੀਂ ਹੈਗੀ ਹੈ ਕਿ ਤੁਸੀਂ ਉਸਦੇ ਵਾਸਤੇ ਠੀਕ ਹੋਈ ਸਹੀ ਨਹੀਂ ਹੋ, he has got no business to conduct interview.
ਠੀਕ ਹੈ ਅਰੁਣ ਜੀ, ਮੈਂ ਸਨਮ ਨੂੰ ਪੁੱਛਾਂਗੀ ਇਸ ਬਾਰੇ ਕਿਉਂਕਿ ਉਹ ਪ੍ਰੋਫੈਸ਼ਨਲ ਆਪ ਹੈਗੇ ਨੇ ਇਸ ਖਿੱਤੇ ਵਿੱਚ। ਸਨਮ, ਇਸ ਤਰ੍ਹਾਂ ਹੁੰਦਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਰੇਸਿਜ਼ਮ ਬਹੁਤ ਜ਼ਿਆਦਾ ਹੈ ਪਹਿਲੀ ਗੱਲ, ਤੇ ਦੂਸਰੀ ਗੱਲ ਹੈ ਕਿ ਇਤਨੀ ਵਾਰੀ ਇੰਟਰਵਿਊਜ਼ ਇਹ ਪ੍ਰੋਸੈਸ ਬਹੁਤ ਬਦਲ ਚੁੱਕਿਆ?
ਦੇਖੋ, ਅਰ ਤੁਹਾਨੂੰ ਪਤਾ ਵੀ ਹੋਏਗਾ ਕਿ ਪਿੱਛੇ ਜੇ ਇੱਕ ਇੰਡੀਪੈਂਡੈਂਟ ਇੱਕ ਆਸਟ੍ਰੇਲੀਅਨ ਚੈਨਲ ਨੇ ਰਿਸਰਚ ਕੀਤੀ ਸੀਗੀ ਕਰੰਟ ਅਫੇਅਰਸ ਦੀ, ਆਈ ਥਿੰਕ ਸ਼ਾਇਦ ਕਿ ਉਹਨਾਂ ਨੇ ਫਰਜ਼ੀ ਰੈਜ਼ਿਊਮੇ ਬਣਾ ਕੇ ਭੇਜੇ ਸੀ ਵਿਦ ਨੋਨ ਇੰਗਲਿਸ਼ ਨੇਮਸ, ਤੇ ਉਹਦੇ 'ਚ ਉਹਨਾਂ ਨੇ ਥੋੜ੍ਹਾ ਡਾਟਾ ਹੈਗਾ ਸੀਗਾ ਕਿ ਥੋੜ੍ਹਾ ਬਾਇਸ ਸੀਗਾ, ਐਂਡ ਜਿਹੜੇ ਇਨਹੈਰੈਂਟ ਬਾਇਸਿਸ ਹੁੰਦੇ ਉਹ ਸਾਡੇ ਸਾਰਿਆਂ 'ਚ ਹੁੰਦੇ ਆ, ਤੇ ਬਿਲਕੁਲ ਦੇ ਪਲੇ। ਐਂਡ ਜਦੋਂ ਅਸੀਂ ਕੋਚਿੰਗ ਦਿੰਦੇ, ਮੈਂ ਵੀ ਐਜ਼ ਏ HR ਪ੍ਰੋਫੈਸ਼ਨਲ ਮੈਨੇਜਰ ਨੂੰ ਕੋਚਿੰਗ ਦਿੰਦਾ ਹਾਂ ਰਿਕਰੂਟਮੈਂਟ ਦੀ, ਉਹਦੇ 'ਚ ਕਈ ਵਾਰੀ ਸਾਰਿਆਂ ਤੋਂ ਪਹਿਲੀ ਗੱਲ ਮੈਂ ਇਹ ਕਰਦਾ ਕਿ ਜਿਹੜੇ ਤੁਹਾਡੇ ਕੌਨਸ਼ੀਅਸ ਜਾਂ ਅਨਕੌਨਸ਼ੀਅਸ ਬਾਇਸਿਸ ਆ, ਉਹਨਾਂ ਨੂੰ ਥੋੜ੍ਹਾ ਰਿਮੂਵ ਕਰਕੇ ਸੋਚੋ, ਔਰ ਇਹ ਬੜੀ ਡਿਫੀਕਲਟ ਗੱਲ ਆ, ਆਪਣੇ ਜਿਹੜੇ ਬਾਇਸ ਤੁਹਾਨੂੰ ਪਤਾ ਹੀ ਨਹੀਂ ਹੈ ਤੁਹਾਡੇ ਅੰਦਰ ਆ, ਉਹਨਾਂ ਨਾਲ ਜਾਣੂ ਹੋਣਾ। ਸੋ ਇੱਕ ਇਹਨੂੰ ਜਨਰਲਾਈਜ਼ ਕੀਤੇ ਬਿਨਾਂ ਕਿ ਐਵੇਂ ਹੀ ਹੁੰਦਾ ਹੈ, ਐਵੇਂ ਹੋ ਸਕਦਾ ਹੈ, ਪਰ ਉਹਦੇ 'ਚ ਚੰਗੀ ਔਰਗਨਾਈਜੇਸ਼ਨ, ਚੰਗੇ HR ਬੰਦੇ ਦੇ ਜਿਹੜੇ ਪ੍ਰੋਫੈਸ਼ਨਲਸ ਮੈਂ ਕਹੂੰਗਾ, ਜਾਂ ਚੰਗੇ ਲੀਡਰਸ, ਉਹ ਇਨਵੈਸਟ ਕਰਦੇ ਨੇ ਕਿ ਜਿਹੜੇ ਉਹਨਾਂ ਦੀ ਰਿਕਰੂਟਮੈਂਟ, ਜਿਵੇਂ ਮੈਂ ਆਪਣੇ ਇੰਪਲੋਇਰ ਦੀ ਅੱਜ ਕੱਲ੍ਹ ਗੱਲ ਕਰਾਂ, ਤੇ ਸਾਡਾ ਇੱਕ ਬੜਾ ਕਲੀਅਰ ਏਜੰਡਾ ਆ ਫੈਕਟਰੀ ਜਾਂ ਬਲੂ ਕਲਰ ਵਰਕਫੋਰਸ ਵਿੱਚ, ਅਸੀਂ ਫੀਮੇਲਸ ਦੀ ਪਾਰਟੀਸੀਪੇਸ਼ਨ ਨੂੰ ਵਧਾਉਣਾ ਆ
ਜੀ ਜੀ,
ਤੇ ਉਹਦੇ ਵਾਸਤੇ ਬੜੇ ਜ਼ਿਆਦਾ ਬਾਇਸਿਸ ਆਉਂਦੇ ਨੇ, ਕਿਉਂਕਿ ਕਈ ਲੋਕ ਜਿਹੜੇ ਟਿਪੀਕਲੀ ਜਿਵੇਂ ਇੰਜੀਨੀਅਰਿੰਗ ਪ੍ਰੋਫੈਸ਼ਨ ਹੋ ਜਾਏ, ਉਹਦੇ 'ਚ ਪੁਰਾਣੇ ਟਾਈਮ ਤੋਂ ਸਿਰਫ ਬੰਦੇ ਹੀ ਆ ਰਹੇ ਨੇ, ਤੇ ਜਿਹੜੇ ਸਿਲੈਕਸ਼ਨ ਕਰਨ ਲਈ ਸੀਨੀਅਰ ਮੈਨੇਜਰ ਨੇ ਮੋਸਟਲੀ ਮੇਲ ਨੇ, ਤੇ ਉਹ ਬ੍ਰੇਕ ਡਾਊਨ ਕਰਨਾ ਟਾਈਮ ਲੱਗਦਾ ਆ, ਪਰ ਉਹ ਮੇਰਾ ਕੰਮ ਹੈ, ਕੰਪਨੀ ਦਾ ਕੰਮ ਹੈ, ਐਜ਼ ਅ ਲੀਡਰ ਮੇਰਾ ਕੰਮ ਹੈ ਕਿ ਮੈਂ ਉਹਨਾਂ ਨੂੰ ਇਨਫਲੂਐਂਸ ਕਰਾਂ, ਤੇ ਉੱਪਰੋਂ ਕੰਪਨੀ ਤੋਂ, ਔਰ ਅੱਜ ਕੱਲ੍ਹ ਸਾਰੀਆਂ ਕੰਪਨੀਜ਼ ਅਵੇਅਰ ਹੋ ਰਹੀਆਂ ਕੋਰਪੋਰੇਟ ਸੋਸ਼ੀਅਲ ਰਿਸਪੋਂਸਿਬਿਲਿਟੀ, ਡਾਇਵਰਸਿਟੀ, ਐਟ ਲੀਸਟ ਦੇ ਆਰ ਟਾਕਿੰਗ ਅਬਾਊਟ ਇਟ।
ਮੇਰੇ ਖਿਆਲ ਦਿਲ ਵੀ ਨਹੀਂ ਹਾਰਨਾ ਚਾਹੀਦਾ, ਅਗਰ ਸਨਮ ਮੇਰੀ ਤਾਂ ਹਾਲਤ ਅਗਰ ਪਈ ਹੈ ਫਾਈਲ, 150 ਵਾਰੀ ਤੇ ਐਪਲੀਕੇਸ਼ਨ ਮੇਰੀ ਰਿਜੈਕਟ ਹੋਈ ਸੀ, ਸੋ ਇਹ ਨਹੀਂ ਕਹਿ ਸਕਦੇ ਰੇਸਿਜ਼ਮ ਹੈ, ਠੀਕ ਹੈ, ਨਹੀਂ ਮਿਲਣੀ ਸੀ,
ਮੈਨੂੰ 250 ਜੋਬਾਂ ਨਹੀਂ ਮਿਲੀਆਂ ਸੀ ਜਦੋਂ ਮੈਂ ਸ਼ੁਰੂ ਕੀਤਾ ਸੀ, ਔਰ ਇੰਡੀਆ 'ਚ ਵੀ ਇਹ ਸਾਰਾ ਕੁਛ ਹੈ, ਸੋ ਇਫ ਯੂ ਸੇ ਕਿ ਇਹ ਚੀਜ਼ਾਂ ਇੰਡੀਆ 'ਚ ਨਹੀਂ, ਉੱਥੇ ਤੇ ਪ੍ਰੋਬਬਲੀ ਜ਼ਿਆਦਾ ਐਗਜ਼ਿਸਟ ਕਰਦੀਆਂ ਹੋਣਗੀਆਂ, ਸੋ ਹਰ ਜਗ੍ਹਾ ਹੈ, ਬਟ ਦਿੱਲੀ ਹਾਰਨਾ ਚਾਹੀਦਾ, ਔਰ ਉੱਥੋਂ ਸਿੱਖਣਾ ਚਾਹੀਦਾ ਨਾ ਕਿ ਕਿਵੇਂ ਦੀ ਐਟੀਟਿਊਡ ਲੈ ਕੇ ਮੈਨੂੰ ਇੰਟਰਵਿਊ ਲਈ ਜਾਣਾ ਹੈ, ਜਾਂ ਕੀ ਚੀਜ਼ਾਂ ਮੈਨੂੰ ਸਗੋਂ ਤਰਾਸ਼ਣੀਆਂ ਪੈਣਗੀਆਂ ਤਾਂ ਕਿ ਆਈ ਸਕਸੀਡ। ਔਰ ਕੰਪੀਟੀਸ਼ਨ ਵੀ ਹੈ, ਮਾਰਕੀਟ ਬੜੀ ਥੱਲੇ ਹੈ ਅੱਜ ਕੱਲ੍ਹ, ਇੱਕ ਜੋਬ ਵਾਸਤੇ ਜਿੱਥੇ 10 ਜਣੇ ਜਾਂਦੇ ਸੀ, ਅੱਜ ਕੱਲ੍ਹ 80 ਜਾਂਦੇ ਹੋਣਗੇ, ਸੋ ਯੂ ਹੈਵ ਟੂ ਬੀ ਦਾ ਬੈਸਟ।
ਹਾਂਜੀ ਸਨਮ, ਇੱਕ ਸਵਾਲ ਤੈਮੂਰ ਨੇ ਮੈਲਬਨ ਤੋਂ ਪੁੱਛਿਆ ਹੈ ਕਿ ਜੀ ਏਮਸ ਦਾ ਕੋਈ ਨੰਬਰ ਹੈ ਜਿੱਥੇ ਕਿਸ ਤਰ੍ਹਾਂ ਸੰਪਰਕ ਕਰ ਸਕਦੇ?
ਹਾਂਜੀ, ਜੇ ਤਾਂ ਤੁਸੀਂ ਵਾਲੰਟੀਅਰ ਬਣਨ ਵਾਸਤੇ ਕੰਟੈਕਟ ਕਰਨਾ, ਇੱਕ ਤੇ ਉਹਨਾਂ ਦੀ ਈਮੇਲ ਹੈ ਜਿਹੜੀ ਹੈ volunteer@aims ਵਿਚ ਇਜ਼ aames.net.au,
ਠੀਕ ਹੈ,
ਤੇ ਜੇ ਤੁਹਾਨੂੰ ਨੰਬਰ ਚਾਹੀਦਾ ਤੇ ਉਹਨਾਂ ਦਾ 1326-37 ਨੰਬਰ ਹੈ ਕੰਟੈਕਟ,
ਅਗਰ ਉਹਨਾਂ ਨੇ ਉੱਥੇ ਪੜ੍ਹਨਾ ਵੀ ਹੈ।
ਹਾਂਜੀ, ਇਹ ਏਮਸ ਦਾ ਨੰਬਰ
ਹੈ,
1326-37।
ਥੈਂਕ ਯੂ। ਅੱਛਾ ਜੀ, ਮੈਂ ਅਗਲਾ ਕਾਲ ਲਵਾਂਗੀ, ਸਿਡਨੀ ਤੋਂ ਪਰਮਜੀਤ ਸਿੰਘ ਜੀ ਨੇ ਫੋਨ ਕੀਤਾ ਹੈ। ਜੀ ਪਰਮਜੀਤ ਜੀ,
ਸੀਗਾ ਮਨਪ੍ਰੀਤ, ਕੀ ਹਾਲ ਚਾਲ?
ਬਿਲਕੁਲ ਵਧੀਆ ਜੀ,
ਤੁਹਾਨੂੰ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਜਿੱਦਾਂ ਹੁਣ ਤੁਸੀਂ ਏਮ ਵਾਲੇ ਕੰਮ ਕਰਦੇ ਆ, ਇਹ ਬਹੁਤ ਜ਼ਰੂਰੀ ਆ. ਜਿਹੜੇ ਆਪਣੇ ਬੰਦੇ ਕਿਸੇ ਮੁਲਕ ਤੋਂ ਆਉਂਦੇ ਆ ਉਹਨਾਂ ਨੂੰ ਬਹੁਤ ਤੰਗੀ ਹੁੰਦੀ ਹੈ, ਲੱਗਦਾ ਹੈ ਵੀ ਪੜ੍ਹੇ ਲਿਖੇ ਆ, ਪਰ ਇਸ ਕਰਕੇ ਐਕਸਪੀਰੀਅੰਸ ਜਿਹੜਾ ਆ ਉਹ ਬੰਦੇ ਪੁੱਛਦੇ ਆ, ਫਿਰ ਉਹਨੇ ਜੱਗ ਬੜੀ ਹੁੰਦੀ ਆ, ਹੌਸਲਾ ਵੀ ਵੱਧਦਾ. ਇਹ ਬੰਦੇ ਨੇ ਮੋਹਰੇ ਹੋਏ ਕੰਮ ਕਰਦੇ, ਇਟਸ ਵੈਰੀ ਰੀਲੀ ਅਪਰੀਸ਼ੀਏਟ ਕਰਨਾ ਚਾਹੀਦਾ ਜਿਹੜੇ ਬੰਦੇ ਇੱਦਾਂ ਏਮ ਦੇ ਮੋਹਰੇ ਕੰਮ ਕਰਦੇ ਆ ਨਾ.
ਸ਼ਾਬਾਸ਼ ਸਨਮ, ਤੁਹਾਨੂੰ ਦੁਬਾਰਾ.
ਹਾਂਜੀ
ਹਾਂਜੀ ਜੀ, ਕੁਝ ਹੋਰ ਕਹਿਣਾ ਚਾਹੋਗੇ ਪਰਮਜੀਤ ਜੀ? ਹਾਂਜੀ
ਹਾਂਜੀ, ਬਾਕੀ ਜੇ ਤੁਸੀਂ ਜਿਹੜਾ ਬਲੰਟ ਦੇ ਕੰਮ ਕਰਦੇ ਆ, ਵੀ ਮੈਂ ਜ਼ਿਆਦਾ ਸੀਰੀਅਸ ਆ ਬਸ ਇੰਡੀਆ, ਵੀ ਮੈਂ ਜ਼ਿਆਦਾ ਬਲੰਟ ਦੇ ਕੰਮ ਬਹੁਤ ਕਰਦਾ ਆਪਣੇ, ਮੈਂ ਕਹਿਣਾ ਚਾਹੀਦਾ ਨਹੀਂ ਤਾਂ ਜਿੰਦਗੀ ਵਿੱਚ ਬੰਦੇ ਨੂੰ ਕੋਈ ਨਾ ਕੋਈ ਏਦਾਂ ਦਾ ਕੰਮ ਕਰਨਾ ਚਾਹੀਦਾ ਜਿਹਦੇ ਨਾਲ ਇਹ ਬੰਦੇ ਦੀ ਸੈਟੀਸਫੈਕਸ਼ਨ ਬਹੁਤ ਹੁੰਦੀ ਆ,
ਤੇ
ਕਰਨਾ ਚਾਹੀਦਾ. ਇੱਕ ਇੱਕ ਗੱਲ ਇਹ ਕਰਨਾ ਚਾਹੀਦਾ, ਕਿਸੇ ਚਾਹਤ ਲਈ ਨਹੀਂ ਕਰਨਾ ਚਾਹੀਦਾ,
ਚਾਹਤ
ਬਗੈਰ ਕਰੋ ਤੁਹਾਨੂੰ ਬੜਾ ਫਲ ਮਿਲਦਾ.
ਬੜੀ ਸੋਹਣੀ ਗੱਲ ਕਹੀ ਹੈ ਪਰਮਜੀਤ ਜੀ ਤੁਸੀਂ, ਤੇ ਤੁਹਾਨੂੰ ਵੀ ਸ਼ਾਬਾਸ਼ ਹੈ, ਤੁਹਾਨੂੰ ਵੀ ਸਲਾਮ ਹੈ ਵਾਲੰਟੀਅਰਿੰਗ ਵਾਸਤੇ. ਮਿਹਰਬਾਨੀ ਜੀ, ਥੈਂਕ ਯੂ. ਹਾਂਜੀ ਮਿਹਰਬਾਨੀ. ਅਗਲਾ ਕਾਲ ਮੈਂ ਲਾਂਗੀ, ਬਲਜਿੰਦਰ ਜੀ ਨੇ ਫੋਨ ਕੀਤਾ ਸਿਡਨੀ ਤੋਂ. ਜੀ ਬਲਜਿੰਦਰ ਜੀ,
ਮੇਰੀ ਦਰਖਾਸਤ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ.
ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ.
ਉਹ ਮੈਂ ਥੋੜਾ ਜਿਹਾ ਕੰਟਰਾਡਿਕਟ ਕਰਨ ਲੱਗਿਆ ਹੈਗਾ ਅਰੁਣ ਜੀ ਨੂੰ. ਉਹਨਾਂ ਨੇ ਕਿਹਾ ਸੀਗਾ ਵੀ ਤੁਹਾਨੂੰ ਜੇ ਗੋਰਾ ਹੋਏਗਾ ਤੇ ਤੁਸੀਂ ਹੋਗੇ ਤੁਹਾਨੂੰ ਜੋਬ ਨਹੀਂ ਮਿਲੇਗੀ, ਉਹਨੂੰ ਮਿਲੇਗੀ. ਜੇ ਐਸਾ ਕੇਸ ਹੈ ਤੇ 7-11 ਦੇ ਦੇਖੋ, ਉੱਥੇ ਕੋਈ ਗੋਰਾ ਤੁਹਾਨੂੰ ਜੇ ਨਜ਼ਰ ਆ ਜੇ ਕੋਈ ਕਿਤੇ ਹੀ ਆਵੇਗਾ
ਜੀ,
ਇਹ ਤਾਂ ਸਾਡੇ ਖਿਲਾਫ ਹੀ, ਆਸਟ੍ਰੇਲੀਅਨ ਦੇ ਖਿਲਾਫ ਹੀ ਰਿਵਰਸ ਰੇਸਿਜ਼ਮ ਹੋ ਗਿਆ ਨਾ.
ਪਰ 7-11 ਦਾ ਵੀ ਦੇਖ ਲੋ ਚੱਕਰ ਪਿਆ ਹੋਇਆ ਅੱਜ ਕੱਲ
ਜੀ, ਉਹਦੀ ਮਿਸਾਲ ਗਲਤ ਹੈ ਥੋੜੀ ਬਜਿੰਦਰ ਜੀ.
ਉਹਨਾਂ ਨੇ ਵੀ ਅਜੇ ਤੱਕ ਅਕਲ ਨਹੀਂ ਆਈ ਹੈਗੀ, ਅਜੇ ਵੀ ਉੱਥੇ ਸਾਰੇ ਹੀ ਕੋਈ ਤੁਹਾਨੂੰ ਗੋਰਾ ਸ਼ਾਇਦ ਹੀ ਕੋਈ ਨਜ਼ਰ ਆਵੇ
ਜੀ
ਕੰਮ ਕਰਨਾ.
ਨਹੀਂ ਗੱਲ ਦਾ ਭਾਅ ਠੀਕ ਹੈ, ਕਿਧਰੇ ਕਿਧਰੇ ਹੁੰਦੀ ਹੈ ਸ਼ਾਇਦ ਰੇਸਿਜ਼ਮ, ਪਰ ਕਈ ਸੰਸਥਾਵਾਂ ਹਨ ਜਿੱਥੇ ਨਹੀਂ ਹੈ, ਹੈ ਨਾ. ਠੀਕ ਹੈ
ਹਾਂਜੀ ਹਾਂਜੀ, ਟਿਕਟ ਪੋਜ਼ਿਟਿਵ ਹੋਏ ਮੈਂ, ਡੋਨਟ ਪੁੱਟ ਆਸਟ੍ਰੇਲੀਆ ਡਾਊਨ.
ਹਾਂਜੀ ਬਹੁਤ ਮਿਹਰਬਾਨੀ ਬਲਜਿੰਦਰ ਜੀ, ਮੈਂ ਛੇਤੀ ਇੱਕ ਹੋਰ ਕਾਲ ਲੈ ਲਵਾਂ, ਸਮਾਂ ਘੱਟ ਹੈ. ਹੈਲੋ,
ਮੈਨੂੰ
ਨਾ ਤੁਹਾਡੀ ਗੱਲ ਰੋਕਣੀ ਪੈਣੀ ਜੀ, ਸਮਾਂ ਇੰਨਾ ਹੈ ਨੀ ਕਿ ਅਸੀਂ ਇਸ ਤੋਂ ਹਟ ਕੇ ਗੱਲ ਕਰੀਏ. ਤੁਸੀਂ ਮੈਨੂੰ ਆਫ ਏਅਰ ਅਗਰ ਫੋਨ ਕਰ ਲਓ, ਮੇਰਾ ਨੰਬਰ ਹੈ 9499 9499. ਸ਼ੁਭ ਰਾਤਰੀ, ਸ਼ਬਾ ਖੈਰ, ਕੱਲ ਰਾਤ ਪ੍ਰੀਤਿੰਦਰ ਫਿਰ ਹਾਜ਼ਰ ਹੋਣਗੇ. ਹੁਣ ਦਿਓ ਇਜਾਜ਼ਤ.